ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਤੈਂਡੀ ਬੰਦਿਸ਼ ਮੈਂ ਕੋਈ ਨੰਗ ਛਾ, ਤੂੰ ਨਾਨਕ ਮਨ ਭਾਣਾ, ਕੁਲ ਕਮਾਈ ਤਿਸ ਮਿੱਤਰ ਵਿਚੋਲੇ, ਜਹ ਮਿਲ ਅੰਤ ਪਛਾਣ। ਕੁਲ ਕਮਾਈ, ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜਹ ਮਿਲ ਕੰਤ ਪਛਾਣ। ਹੋਵੇ ਸਿਫਤ ਕਸਾਮੀ ਨੂਰ ਅਰ ਸਹੋਂ ਪੁਰਸਹੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਜਿੰਦ ਬਚਦੀ ਨਹੀਂ ਗੁਰ ਦਰਸ਼ ਬਿਨਾ, ਬਚਦੀ ਨਹੀਂ ਗੁਰ ਦਰਸ਼ ਬਿਨਾ, ਜਿੰਦ ਬਚਦੀ ਨਹੀਂ ਗੁਰ ਦਰਸ਼ ਬਿਨਾ, ਜਿੰਦ ਬਚਦੀ ਨਹੀਂ ਗੁਰ ਦਰਸ਼ ਬਿਨਾ, ਬਚਦੀ ਨਹੀਂ ਗੁਰ ਦਰਸ਼ ਬਿਨਾ, ਜਿੰਦ ਬਚਦੀ ਨਹੀਂ ਗੁਰ ਦਰਸ਼ ਬਿਨਾ, ਜਿੰਦ ਬਚਦੀ ਨਹੀਂ ਗੁਰ ਦਰਸ਼ ਬਿਨਾ, ਬਚਦੀ ਨਹੀਂ ਗੁਰ ਦਰਸ਼ ਬਿਨਾ। ਮਛਲੀ ਜਿੰਦ ਬਚਦੀ ਨਹੀਂ ਗੁਰ ਦਰਸ਼, ਬਚਦੀ ਨਹੀਂ ਗੁਰ ਦਰਸ਼ ਬਿਨਾ, ਨੀਰ ਬਿਨਾ ਮਛਲੀ ਜਿੰਦ ਬਚਦੀ ਨਹੀਂ ਗੁਰ ਦਰਸ਼ ਬਿਨਾ, ਬਚਦੀ ਨਹੀਂ ਗੁਰ ਦਰਸ਼ ਬਿਨਾ, ਜੀਵਨ ਪਾਵੇ, ਬੂੰਦ ਵਿਹੋਣਾ ਚਾਤਰ ਕੋ ਕਿਉਂ ਕਰਤਰ ਪਤਾਵੇ, ਨਾਦ ਪੁਰੰਗ ਕਹਿ ਵਿਦਿਆ ਸਨਮੁਖ ਉਠਤਾਵੇ, ਪਵਰ ਲੋਭੀ ਕੋ ਸੰਵਾਸ ਕਾ ਮਿਲ ਆਪ ਬੰਧਾਵੇ, ਕਿਉਂ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ਼ ਖਾਵੇ, ऐसी प्रीति कर ले जिमें चंद ते चकोर दी, ऐसी प्रीति कर ले जिमें चंद ते उदाहरण ते है गुरबाणी विच के प्रीत चकोर वाली होवे, पर चकोर जिस चंद्रमा नाल प्रीत करी बैठी है वो ते डगी है, पर सिख दी गुरु नाल प्रीत होवे क्यों? साडे गुरां नूं दाग ना कोई चंद नूं तां दाग लगे, साडे गुरां नूं दाग ना कोई चंद नूं वी दाग लगे, साडे
चंद नूं तां दाग लगे।
ਪੱਕਿਆਂ ਨਾਲ ਜੋੜ ਕਰੀਤਾ ਕੱਚਿਆਂ ਨਾਲ ਤੋੜ ਕੇ ਪੱਕਿਆਂ ਨਾਲ ਜੋੜ ਕਰੀਤਾ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਸੰਗਰਾਂਦ ਦੀ ਤਰ੍ਹਾਂ ਦੂਰੋਂ ਨੇੜਿਓਂ ਚੱਲ ਕੇ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰਨ ਵਾਸਤੇ ਪੁੱਜੇ ਹਾਂ। ਹਰ ਸੰਗਰਾਂਦ ਤੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤ ਪਹੁੰਚ ਕੇ ਲਾਹਾ ਪ੍ਰਾਪਤ ਕਰਦੀ ਹੈ, ਅੰਮ੍ਰਿਤ ਛਕਣ ਵਾਸਤੇ ਸੰਗਤ ਪਹੁੰਚਦੀ ਹੈ। ਗੁਰੂ ਸਾਹਿਬ ਦੀ ਕਿਰਪਾ ਨਾਲ ਸੈਂਕੜੇ ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹਦੇ ਨੇ। ਆਪ ਸਰਬ ਸੰਗਤ ਦੇ ਸਹਿਯੋਗ ਔਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦਾ ਸਦਕਾ। ਭਾਵੇਂ ਗਰਮੀ ਦਾ ਮੌਸਮ ਹੈ ਪਰ ਫਿਰ ਵੀ ਆਪ ਸਤਿਗੁਰ ਦੇ ਪਿਆਰ ਦੇ ਬੱਝੇ ਹੋਏ ਦੂਰੋਂ ਨੇੜਿਓਂ ਚੱਲ ਕੇ ਹਾਜ਼ਰੀਆਂ ਭਰ ਰਹੇ ਹੋ। ਦਾਸ ਹਮੇਸ਼ਾ ਆਪ ਜੀ ਦੇ ਚਰਨਾਂ ਵਿੱਚ ਅਰਜ ਕਰਦਾ ਰਹਿੰਦਾ। ਪਤਿਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਕਾਲੇ। ਸੱਚੇ ਪਾਤਸ਼ਾਹ ਆਪਣੇ ਸੇਵਕਾਂ ਦੀ ਇੱਕ ਤਿਲ ਜਿੰਨੀ ਘਾਲਣਾ ਵੀ ਬਿਰਥੀ ਨਹੀਂ ਜਾਣ ਦਿੰਦੇ। ਇੱਕ ਭਾਂਡਾ ਵੀ ਜਦੋਂ ਚੁੱਕ ਕੇ ਮਾਂਜਨੇ ਆ ਉਹਦਾ ਵੀ ਹੱਕ ਨਹੀਂ ਰੱਖਦੇ, ਮਹਾਰਾਜ ਉਹਦਾ ਫਲ ਜ਼ਰੂਰ ਸਾਡੀ ਝੋਲੀ ਵਿੱਚ ਪਾਉਂਦੇ। ਔਰ ਸਾਡਾ ਇੱਕ ਇੱਕ ਚੱਲਿਆ ਕਦਮ ਸੰਗਤ ਵੱਲ, ਜਦੋਂ ਸਾਧ ਸੰਗਤ ਵਿੱਚ ਚੱਲ ਕੇ ਆਉਂਦੇ ਹਾਂ ਪੈਰ ਵੀ ਸੱਚ ਵੱਲ ਤੁਰਦੇ ਨੇ, ਦਿਮਾਗ ਵਿੱਚ ਵੀ ਉਸ ਵੇਲੇ ਸਤ ਸੰਗਤ ਦੇ ਫੁਰਨੇ ਉੱਠਦੇ ਨੇ, ਅੱਖਾਂ ਵੀ ਇੱਥੇ ਸੱਚ ਵੇਖਦੀਆਂ ਨੇ, ਕੰਨ ਵੀ ਸੱਚ ਸੁਣਦੇ ਨੇ, ਖਿਆਲ ਵੀ ਸਤਸੰਗਤ ਜੀ ਸੱਚ ਦੇ ਹੀ ਆਉਂਦੇ ਨੇ। ਸਤਸੰਗਤ ਐਸਾ ਜ਼ਰੀਆ ਹੈ, ਸਾਡੇ ਸਾਰੇ ਕਰਮ ਇੰਦਰੇ ਜਿਹੜੇ ਨੇ ਸੱਚ ਨਾਲ ਜੁੜ ਜਾਂਦੇ ਨੇ। ਇਸੇ ਕਰਕੇ ਸਤਸੰਗਤ ਮਹਾਨ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਪ੍ਰੇਰਣਾ ਬਖਸ਼ੀ ਹੈ, ਆਪਾਂ ਦੂਰੋਂ ਦੂਰੋਂ ਚੱਲ ਕੇ ਆਏ। ਕਿਉਂਕਿ ਗੁਰਮੁਖੋ, ਜਿੰਨਾ ਚਿਰ ਸਤਿਗੁਰ ਦੀ ਬਖਸ਼ਿਸ਼ ਨਹੀਂ ਹੁੰਦੀ, ਕਿਰਪਾ ਨਹੀਂ ਹੁੰਦੀ, ਉਹਨਾਂ ਚਿਰ ਗੱਲ ਨਹੀਂ ਬਣ ਸਕਦੀ। ਕਈ ਵਿਚਾਰੇ ਤਿਆਰ ਹੋਏ ਹੀ ਰਹਿ ਜਾਂਦੇ ਨੇ, ਪੂਰੀ ਤਿਆਰੀ ਹੁੰਦੀ ਆ, ਐਦਕੀ ਜਾਣਾ ਹੈ ਅਤੇ ਪ੍ਰੋਗਰਾਮ ਬਣਾਇਆ ਵੀ ਹੁੰਦਾ, ਟਾਈਮ ਉੱਤੇ ਆ ਕੇ ਕੋਈ ਐਸਾ ਕੰਮ ਪੈ ਜਾਂਦਾ ਜਾਂ ਕੋਈ ਐਸੀ ਮਜਬੂਰੀ ਬਣ ਜਾਂਦੀ ਆ, ਵਿੱਚ ਹੀ ਰਹਿ ਜਾਂਦਾ। ਕਈ ਵਾਰੀ ਸੋਚਿਆ ਵੀ ਨਹੀਂ ਹੁੰਦਾ, ਕਈ ਪ੍ਰੇਮੀ ਤੁਹਾਡੇ 'ਚ ਇੱਦਾਂ ਦੇ ਬੈਠੇ ਹੋਣਗੇ ਜਿਨ੍ਹਾਂ ਨੇ ਸਵੇਰੇ ਨਹੀਂ ਸੀ ਸੋਚਿਆ ਕਿ ਅੱਜ ਜਾਵਾਂਗੇ, ਪਰ ਦਿਨੇ ਐਸੀ ਕਿਰਪਾ ਹੋਈ, ਬਹਾਨਾ ਬਣ ਗਿਆ ਅਤੇ ਆ ਗਏ। ਸੋ ਇਹ ਗੁਰੂ ਸਾਹਿਬ ਦੀ ਕਿਰਪਾ ਹੈ, ਭਾਗ ਜਾਗਦੇ ਨੇ ਸੰਗਤ ਵਿੱਚ ਚੱਲ ਕੇ ਆਈ ਦਾ। ਵੱਡੇ ਭਾਗ ਹਨ ਉਹਨਾਂ ਗੁਰਸਿੱਖਾਂ ਗੁਰਮੁਖਾਂ ਦੇ ਜਿਹੜੇ ਸਾਧ ਸੰਗਤ ਵਿੱਚ ਜੁੜਦੇ ਨੇ, ਸੱਚੇ ਪਾਤਸ਼ਾਹ ਦੇ ਪੂਰੇ ਦੇ ਗੁਣ ਗਾਉਂਦੇ। ਸੱਚੇ ਪਾਤਸ਼ਾਹ ਬਖਸ਼ ਲੈਣ, ਕਿਰਪਾ ਕਰਨ। ਬਹੁਤ ਲੋਕ ਉਹ ਹਨ ਜਿਨ੍ਹਾਂ ਨੂੰ ਗੁਰੂ ਲੱਭਿਆ ਹੀ ਨਹੀਂ, ਜਿਹੜੇ ਅਜੇ ਭਟਕਦੇ ਹੀ ਫਿਰਦੇ, ਪਤਾ ਹੀ ਨਹੀਂ ਧਰਮ ਕੀ ਹੁੰਦਾ। ਔਰ ਦੂਸਰੇ ਉਹ ਹਨ, ਲੱਭ ਤੇ ਪਿਆ ਪਰ ਲੱਭਿਆ ਕੱਚਾ। ਔਰ ਤੀਸਰੇ ਲੋਕ ਉਹ ਹਨ ਜਿਨ੍ਹਾਂ ਨੂੰ ਸਤ ਸੰਗਤ ਪੂਰੇ ਸਤਿਗੁਰੂ ਦੀ ਸ਼ਰਨ ਮਿਲੀ। ਤਿੰਨ ਤਰ੍ਹਾਂ ਦੇ ਲੋਕ ਹਨ। ਇੱਕ ਉਹ ਹਨ ਜਿਨ੍ਹਾਂ ਨੂੰ ਮਿਲਿਆ ਹੀ ਨਹੀਂ, ਇਸ ਪਾਸੇ ਲੱਗੇ ਹੀ ਨਹੀਂ। ਇੱਕ ਉਹ ਨੇ ਜਿਨ੍ਹਾਂ ਨੂੰ ਮਿਲਿਆ ਤੇ ਹੈ ਪਰ ਮਿਲਿਆ ਅਧੂਰਾ। ਪਰ ਭਾਗਾਂ ਵਾਲੇ ਉਹ ਨੇ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਦੀ ਸ਼ਰਨ ਮਿਲ ਜਾਵੇ। ਜਿੰਨਾ ਚਿਰ ਪੂਰਨ ਸਤਿਗੁਰੂ ਦੀ ਸ਼ਰਨ ਅਖਤਿਆਰ ਨਹੀਂ ਕਰਦੇ, ਉਹਨਾਂ ਚਿਰ ਅਸੀਂ ਪੂਰੇ ਨਹੀਂ ਹੋ ਸਕਦੇ। ਨਕਲੀ ਚੀਜ਼ ਕੋਈ ਵੀ ਸਾਨੂੰ ਚੰਗੀ ਨਹੀਂ ਲੱਗਦੀ। ਹਰ ਚੀਜ਼ ਵਿੱਚ ਸੱਚ ਲੱਭਣੇ ਆ, ਖਾਲਸ ਹੋਵੇ, ਜਿਹਦੇ 'ਚ ਮਿਲਾਵਟ ਨਾ ਹੋਵੇ। ਸੱਚੇ ਪਾਤਸ਼ਾਹ ਨੇ ਆਖਿਆ, ਮੇਰਾ ਸਿੱਖ ਖਾਲਸਾ ਚਾਹੀਦਾ, ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਾ। ਮਹਾਰਾਜ ਨੇ ਇੱਥੋਂ ਤੱਕ ਵੀ ਆਖਿਆ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਰਹਿਤ ਬਿਨਾ ਨਹਿ ਸਿੱਖ ਕਹਾਵੇ, ਰਹਿਤ ਬਿਨਾ ਡਰ ਚੋਟਾਂ ਖਾਵੇ। ਜੇ ਸਿੱਖ ਰਹਿਤ ਰੱਖੇ ਉਹ ਮੇਰਾ ਸਾਹਿਬ, ਕਿੱਡਾ ਵੱਡਾ ਸਤਿਕਾਰ ਦਿੰਦੇ ਨੇ ਸਿੱਖ ਨੂੰ। ਮੈਂ ਉਹਦਾ ਸੇਵਕ ਬਣਨ ਨੂੰ ਵੀ ਤਿਆਰ ਹਾਂ ਜੇ ਰਹਿਤਾਂ ਵਿੱਚ ਪਰਪੱਕ ਰਵੇ, ਕੁਰਹਿਤਾਂ ਤੋਂ ਬਚੇ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੀਓ ਮੈਂ ਸਾਰਾ। ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਸਤਿਗੁਰੂ ਕਹਿੰਦੇ ਨੇ ਸਾਨੂੰ ਸਿੱਖ ਖਾਲਸ ਚਾਹੀਦਾ ਜਿਹਦੇ ਵਿੱਚ ਮਿਲਾਵਟ ਨਾ ਹੋਵੇ। ਤੇ ਮੈਂ ਹਮੇਸ਼ਾ ਆਪ ਜੀ ਨੂੰ ਅੱਗੇ ਇਹ ਬੇਨਤੀ ਕੀਤੀ ਹੈ ਕਿ ਜੰਮਦਾ ਹੀ ਕੋਈ ਖਾਲਸਾ ਨਹੀਂ ਹੁੰਦਾ, ਇੱਕ ਇੱਕ ਗੁਣ ਕਰਕੇ, ਇੱਕ ਇੱਕ ਗੁਣ ਧਾਰਨ ਕਰਕੇ ਹੌਲੀ 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 ਅਸੀਂ ਖਾਲਸ ਹੋਣਾ, ਆਪਣੀਆਂ ਮਿਲਾਵਟਾਂ ਆਪਣੀਆਂ ਘਾਟਾਂ ਕੱਢਣੀਆਂ ਨੇ। ਤੇ ਗੁਰਮੁਖੋ ਮਹਾਰਾਜ ਨੇ ਆਖਿਆ ਖਾਲਸ ਚਾਹੀਦਾ, ਕਿਉਂ? ਕਿਉਂਕਿ ਉਹ ਆਪ ਖਾਲਸ ਸਨ। ਆਖੋ ਸਤਨਾ, ਉਹਨਾਂ ਵਿੱਚ ਕੋਈ ਮਿਲਾਵਟ ਨਹੀਂ ਸੀ, ਕੋਈ ਘਾਟ ਨਹੀਂ ਸੀ। ਹਿੰਦੂ ਵਿਦਵਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਲਾਹੁੰਦੇ ਨਹੀਂ ਥੱਕੇ, ਜਿਹੜੇ ਸੱਚ ਬੋਲਦੇ ਸਨ, ਪੱਖਪਾਤੀ ਨਹੀਂ, ਜਿਨ੍ਹਾਂ ਨੇ ਧਰਮਾਂ ਮਜ਼ਬਾਂ ਤੋਂ ਉੱਚੇ ਉੱਠ ਕੇ ਗੱਲ ਕੀਤੀ। ਉਹਨਾਂ ਨੇ ਆਖਿਆ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਵਰਗਾ ਕੋਈ। ਫਿਰ ਮੁਸਲਮਾਨ ਫਕੀਰ ਹੋਏ, ਜੋਗੀ ਅੱਲਾ ਯਾਰ ਖਾਂ ਵਰਗੇ। ਉਹਨਾਂ ਨੇ ਮਹਾਨ ਵਿਦਵਾਨ ਸਨ, ਭਾਵੇਂ ਇਸਲਾਮ ਧਰਮ ਵਿੱਚ ਜਨਮ ਲਿਆ, ਪਰ ਉਹਨਾਂ ਨੂੰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਣ ਵੇਖ ਕੇ ਕਹਿਣਾ ਪਿਆ ਵੀ ਉਹ ਕਾਬਲੇ ਤਾਰੀਫ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਨਾ ਹੁੰਦੇ, ਮਹਾਰਾਜ ਕਹਿੰਦੇ, ਜੋਗੀ ਅੱਲਾ ਯਾਰ ਖਾਂ ਨੇ ਆਖਿਆ ਸੀ ਕਿ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਗੁਣਾਂ ਨਾਲ ਭਰਪੂਰ ਸਨ, ਖਾਲਸ ਸਨ। ਹੁਣ ਜਿਹੜਾ ਗੁਰਮੁਖੋ ਖੁਦ ਬੇਦਾਗ ਹੋਵੇ, ਉਹ ਚਾਹੁੰਦਾ ਕਿ ਮੇਰੀ ਸੋਬਤ ਵੀ ਉਹਦੇ ਨਾਲ ਹੋਵੇ ਜੋ ਬੇਦਾਗ, ਉਹ ਪਸੰਦ ਹੀ ਉਦਾਂ ਦੇ ਅਨੁਕਰਨ ਕੋਸ਼ਿਸ਼ ਹੁੰਦੀ ਸਾਡੀ। ਜੇ ਪਿਤਾ ਖੁਦ ਉੱਚੇ ਸੁੱਚੇ ਜੀਵਨ ਵਾਲਾ ਹੋਵੇ, ਉਹ ਆਪਣੇ ਬੱਚਿਆਂ ਨੂੰ ਮਾੜੇ ਪਾਸੇ ਲੱਗਣ ਨਹੀਂ ਦਿੰਦਾ, ਕਹੇਗਾ ਨਹੀਂ ਵੇਖੋ ਮੈਂ ਆਪਣੀ ਪੱਗ ਨਹੀਂ ਰੁਲਣ ਦਿੱਤੀ, ਮੈਂ ਸਾਰੀ ਜ਼ਿੰਦਗੀ ਸਿਰ ਉੱਚਾ ਕਰਕੇ ਰਿਹਾ ਤੇ ਤੁਸੀਂ ਵੇਖਿਓ ਬੱਚਿਓ ਮੇਰੀ ਪੱਗ ਨਾ ਰੋਲ ਦਿਓ ਕਿਤੇ। ਉਹਨੂੰ ਵੀ ਉਦਾਂ ਦੇ ਹੀ ਪਸੰਦ ਨੇ। ਇਸੇ ਤਰ੍ਹਾਂ ਗੁਰਮੁਖੋ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਮੈਨੂੰ ਖਾਲਸ ਦੀ ਲੋੜ ਆ, ਜਿਹਦੇ ਚ ਮਿਲਾਵਟ ਨਾ ਹੋਵੇ। ਸਿੱਖ ਧਰਮ ਦੀਆਂ ਵਿਰੋਧੀ ਜਥੇਬੰਦੀਆਂ ਕਹਿ ਲਓ, ਜੋ ਸਿੱਖ ਧਰਮ ਦੇ ਵਿਰੋਧ ਵਿੱਚ ਚੱਲਦੇ ਨੇ, ਹਮੇਸ਼ਾ ਬੜੀਆਂ ਖੂਫੀਆਂ ਏਜੰਸੀਆਂ ਕੰਮ ਕਰ ਰਹੀਆਂ ਨੇ, ਜਿਨ੍ਹਾਂ ਨੇ ਹਮੇਸ਼ਾ ਹੀ ਇਹ ਯਤਨ ਕੀਤਾ ਕਿ ਕਿਵੇਂ ਨਾ ਕਿਵੇਂ ਸਿੱਖਾਂ ਵਿੱਚ ਫੁੱਟ ਪਈ ਰਹਿਣੀ ਚਾਹੀਦੀ ਆ, ਇਹ ਲੜਦੇ ਝਗੜਦੇ ਰਹਿਣਗੇ ਤਾਂ ਹੀ ਇਹ ਤਰੱਕੀ ਨਹੀਂ ਕਰ ਸਕਦੇ। ਜੇ ਸਾਡੀ ਅੰਦਰੂਨੀ ਆਪਣੀ ਫੁੱਟ ਝਗੜੇ ਖਤਮ ਹੋ ਜਾਣ, ਸਾਰੀ ਦੁਨੀਆਂ ਵਿੱਚ ਸਿੱਖ ਹੀ ਸਿੱਖ ਹੋਣਗੇ। ਇੱਕ ਸੀ ਅਮੈਰੀਕਾ ਵਿੱਚ, ਮੈਂ ਆ ਹੁਣ ਤੁਹਾਨੂੰ ਪਤਾ ਹੈ ਕਿ ਪਿਛਲੀ ਸੰਗਰਾਂਦ ਤੋਂ ਬਾਅਦ ਮਨਾ ਕੇ ਸੰਗਰਾਂਦ ਅਮੈਰੀਕਾ ਚੱਲਿਆ ਗਿਆ ਸੀ ਤੇ ਉੱਥੇ 20 ਦਿਨ ਪ੍ਰੋਗਰਾਮ ਹੋਏ, ਗੋਰੇ ਵੀ ਉੱਥੇ ਸਿੱਖ ਬਣੇ ਹੋਏ। ਉਹਨਾਂ ਨੇ ਗੁਰਦੁਆਰਾ ਬਣਾਇਆ, ਜੋਗੀ ਜੀ ਸਨ ਜੋ ਸਿੱਖ ਧਰਮ ਨਾਲ ਸੰਬੰਧਿਤ ਸਨ, ਹਰਭਜਨ ਸਿੰਘ ਜੀ ਜੋਗੀ, ਉਹਨਾਂ ਨੇ ਲੱਖਾਂ ਗੋਰਿਆਂ ਨੂੰ ਅੰਮ੍ਰਿਤ ਛਕਾਇਆ, ਲੱਖਾਂ ਨੇ ਉਹਨਾਂ ਤੋਂ ਪ੍ਰੇਰਣਾ ਲੈ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਔਰ ਜੋ ਉਹ ਗੋਰੇ ਹਨ, ਸਿੱਖ ਜਿਹੜੇ ਬਣੇ ਨੇ, ਉਹ ਹੈ ਵੀ ਬੜੇ ਪੱਕੇ ਨੇ, ਉਹਨਾਂ ਨੂੰ ਬੜੀਆਂ ਬਾਣੀਆਂ ਕੰਠ ਨੇ, ਉਹ ਬੜਾ ਅਭਿਆਸ ਕਰਦੇ ਨੇ, ਬੜਾ ਨਿਤਨੇਮ ਕਰਦੇ ਨੇ, ਬੜੀ ਬੰਦਗੀ ਕਰਦੇ ਨੇ। ਇੱਕ ਸੀ ਉੱਦਮੀ, ਅੱਜ 5 ਲੱਖ ਜੋ ਅੰਗਰੇਜ਼ ਹੈ ਜਿਹੜੇ, ਉਹ ਅੰਮ੍ਰਿਤਧਾਰੀ ਬਣ ਚੁੱਕੇ ਨੇ। ਹੁਣ ਵੇਖੋ ਜੇ ਇੱਕ ਆਦਮੀ, ਇੱਕ ਬੰਦਾ ਇਹਨਾਂ ਨੂੰ ਗੁਰੂ ਵਾਲਾ ਬਣਾ ਸਕਦਾ, ਉਹ ਵੀ ਦੂਸਰੇ ਧਰਮਾਂ ਦੇ ਲੋਕਾਂ ਨੂੰ। ਜੇ ਇੱਦਾਂ ਦੇ 5-7 ਹੋਰ ਹੋਣ ਉੱਦਮ ਕਰਨ ਵਾਲੇ, ਤੇ ਸਾਰੇ ਗੋਰਿਆਂ ਨੂੰ ਅੰਮ੍ਰਿਤ ਛਕਾਇਆ ਜਾ ਸਕਦਾ ਸੀ। ਕਿਉਂਕਿ ਜਦੋਂ ਸਿੱਖ ਹਿਸਟਰੀ ਪੜ੍ਹਦੇ ਨੇ ਤੇ ਗੋਰੇ ਵੀ ਹੈਰਾਨ ਹੋ ਜਾਂਦੇ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਦੋਂ ਜੀਵਨ ਪੜ੍ਹਦੇ ਨੇ, ਵਿਚਾਰਦੇ ਨੇ, ਉਹ ਕਹਿੰਦੇ ਨੇ ਸਾਡੇ ਵਿੱਚ ਇੱਕ ਜੀਸਸ ਸੀ, ਇੱਕ ਈਸਾ ਸੀ, ਤੇ ਤੁਹਾਡੇ ਤੇ ਈਸੇ ਇੰਨੇ ਨੇ ਜਿਹੜੇ ਗਿਣੇ ਹੀ ਨਹੀਂ ਜਾ ਸਕਦੇ। ਆਖੋ ਸਤਨਾ, ਤੁਹਾਡੇ ਚ ਤੇ ਇੰਨੇ ਈਸੇ ਆ, ਇੰਨੇ ਸ਼ਹੀਦ ਆ ਜਿਨ੍ਹਾਂ ਦੀ ਗਿਣਤੀ ਕੋਈ ਕੋਈ ਨਹੀਂ, ਜਾਨਾਂ ਤਲੀ ਤੇ ਰੱਖੀ ਫਿਰਦੇ ਨੇ ਪਿਆਰ ਵਾਲੇ। ਪ੍ਰਾਚਨ ਇਤਿਹਾਸ ਅਸੀਂ ਪੜ੍ਹਨੇ ਆ, ਪਿੱਛੇ ਅੱਜ ਤੋਂ 30 ਸਾਲ ਪਹਿਲਾਂ ਸਮਾਂ ਲੰਘਿਆ, 29-30 साल पहला समा लंघिया, फिर गुरमुखो 84 का समा आया, उदू पिछले भी दहाकियां विच ते अज दी घड़ी विच भी सिख कौम विच एक ऐसा स्पिरिट है, एक ऐसा वीर रस है जो गुरु गोबिंद सिंह महाराज सच्चे पातशाह जी की बख्शिश का सदका ही है सारा कुछ। नहीं तो जिन्ना कुछ सिख कौम उत्ते होया, सिख पंथ उत्ते होया, अज नूं ते खत्म हो जाता सारा कुछ। पर सच जेड़ा वो मिटाया नहीं जा सकता, सच खत्म नहीं किया जा सकता, ते झूठ दे पैर ला के बहुता चिर चलिया नहीं जा सकता। ते सिख धर्म सी जेड़ा साहिब गुरु गोबिंद सिंह महाराज सच्चे पातशाह ने गुरु नानक पातशाह तो आरंभ होया, मारिया सिक्का जगत विच नानक निर्मल पंथ चलाया। ते साहिब गुरु गोबिंद सिंह महाराज ने खंडे बाटे दा अमृत छका के अपने खालसे विच कबीर रस भरिया। आपां सारे जाणदे आ पिछली विसाखी ते तुसी सारिआं ने सुनिआ भी सी कि साहिब गुरु गोबिंद सिंह महाराज ने पंज सीस लए ते पंज सीस लै के दुबारा फिर धड़ां नाल जोड़े, फिर उन्हां नूं अमृत छकाया। फिर साहिब गुरु गोबिंद सिंह महाराज ने पंजां नूं अमृत छकाया ते पंजां तों फिर आप अमृत छकिया। साहिब गुरु गोबिंद सिंह महाराज ने नाल ए उन्हां दे बचन भी कीता। भाई दया सिंह साहब आखन लगे, महाराज असी एक एक सीस दिता ते फिर अमृत दी दात प्राप्त कीती है, तुसी इस अमृत दे बदले की दोगे? साहिब गुरु गोबिंद सिंह महाराज ने आखिया सी तुसी एक एक सीस दिता है, दया राम तो दया सिंह, धर्म चंद तो धर्म सिंह बन गए हो, सारयां दे नावां नाल सिंह लग गया, मैनू अमृत छका दो, मैनू गोबिंद राय तो गोबिंद सिंह बना दो। तुसी एक एक सीस दिता, मैं सारा सरबंस लेखे ला दे। वेखो प्यारिओ कैसी कुर्बानी सी महाराज दी, जो आखिया ओ फिर करके भी बखाया। हुण गुरमुखो कोई चित्र बना के नकल करे ओ फिर सोहनी लगदी है वी, चलो महाराज दा सरूप आ, फोटो लगी आ, पंज प्यारे अमृत तैयार कर रहे ने, पंजां नूं अमृत छकाया जा रहा। ते अजकल जो आपां पेपरां विच पढ़ रहे आ जां जो अज तुसी वेख रहे हो जो हो रहा, उत्थे मैं खुद हैरान हुन्ना वेख के पेपर अखबार पढ़ के कि पंज प्यारे पंज दी थां सत बन गए। गुरु गोबिंद सिंह वाला बाणा भी पा लिया, गुरु गोबिंद सिंह वांगू कलगी भी ला ली, सब कुछ हो गया। पर गुरमुखो गुरु गोबिंद सिंह महाराज ने ते पंज सीस लै के धड़ां तो जुदा करके दोबारा फिर धड़ां नाल सीस जोड़ के ते फिर अमृत छकाया। इदां ते सौखा ही है ना कम, पर जे कोई बंदा नकल करे ते चंगी तरह करे, ए थोड़ा हुंदा भी उदां दा बाणा पा लिया जां उदां दे कपड़े पा लै जां उदां दी कलगी ला ली ते कोई गुरु गोबिंद सिंह बन जाएगा, ऐसा नहीं हो सकता। चलो ये मैं बेनतियां तुहाडे चरणां च नाल नाल अज दे दीवान च करनियां भी ने, क्योंकि अज सवेर तो ही चंडीगढ़ दे कोल गुरद्वारा नाभा साहिब है ते मेरी इच्छा सी अज सारा दिन संगत नूं मिलण दी भी, पर उत्थे सारे संत समाज दीआं मीटिंगां हो रहीआं ने और जो जथेबंदी दे विच बठिंडा शहर विच जिवें साडे दल बणे आ नरवैर खालसा दल ने, जिवें सुनाम विच, पटियाले विच, जलंधर विच, आ हुण अमेरिका च वी बणे आ, इसे तरह जो सिंह दीवान लवाउण वाली जथेबंदी सी भाई मनी सिंह सेवा सोसाइटी शहर बठिंडे विच, उत्थों दे नौजवान जो जख्मी होस्पिटल विच हन ओ सारे अज उत्थे पहुंचे होए सी। सारा दिन उथे अज लंघ गया, मैं खुद भी बड़ा सत्संग जी शरीर करके भी, क्योंकि जदों दिमाग उत्ते लोड होवे वजन होवे फिर शरीर भी साथ नहीं दिंदा। और तीन चार दिन तो तुसी सारे ही वेख रहे हो जेड़े सचमुच धर्म नाल पंथ नाल प्यार करन वाले लोग हन वो सारे ही परेशान हैं। जेड़े लोग दिखावा ही करदे ने सिर्फ उन्हां दी मैं गल नहीं करदा, उन्हां वास्ते उही हसना उही खेडना उही नचना उही सब कुछ रंग तमाशे हन, उन्हां वास्ते ते कोई फर्क नहीं। पर जिन्हां दे अंदर सचमुच दर्द है, हुण जदों तो लैके सुरत संभाली आ ये कह लो, क्योंकि अमृत छकण तो बाद ही बंदे नूं सुरत आउंदी आ, ते उदों तो लैके अज तक गुरु गोबिंद सिंह महाराज का ही जिक्र हमेशा आपां स्टेजां ते करदे रहे। देशां विदेशां विच लखां संगतां ने अमृत छकिया, आपां उहनां दा जीवन पढ़ने आं, त्रिप त्रिप अखां विचों जल पानी पानी चलदा है, अखां चों हंझू वहिंदे आ जदों महाराज दा इतिहास पढ़ी दा विचारी दा। और बड़े फकर नाल ये गल कही दी है कि कोई राम बन जांदा है, रामायण विखाई जांदी है, रामलीला हुंदी है, उन्हां दा धर्म जे कहिंदा ते राम जी बन जाओ। कोई कृष्ण बन जांदा है, उन्हां दा धर्म कहिंदा ते कृष्ण बन जाओ। पर ये हमेशा फकर नाल कहा कि अज तक कोई दूसरा गुरु गोबिंद सिंह नहीं बन सकिया, जे बनेगा तो सिख उन्हों बन नहीं देंगे। ये हमेशा ही स्टेज ते तुहाडे चरणां बेनतियां कीतियां ने। सो जदों आपां ये पेपर पढ़े आ वेख्या आ कि पंज प्यारे बने फिर सत बना दिते गए आ, उदू बाद आपां सारा कुछ वेख्या अमृत तैयार किया गया, नाम बदल लिया पर तरीका उही है सारा कुछ, फिर उवें जिवें आप अमृत छकना फिर उन्हां सत्तां नूं छकाउणा सत्तां तों फिर खुद छकना, ये सारा कुछ एक गुरु गोबिंद सिंह महाराज की नकल आ। ते ओ पहरावा उही उदां ही मर्ज वांगू कमर कस्सा लाना, उदां ही बिल्कुल कपड़े पा के दिखावा करना, ते ए गल नूं वेख के कोई भी सिख आ जिहड़ा वह बर्दाश्त नहीं कर सकता। पर मैं ये आप सब संगतां नूं बेनती करांगा कि जोश जरूर होना चाहिए पर होश तो भी नाल काम लेना चाहिए। तलवार चलाउणी उदों ही सफल आ जदों नाल विचार भी होवे चंगे, ते जे चंगी विचार ना होवे ते तलवार फिर जुल्म करन लग पैंदी है। जो आपां अज वेख रहे जिवें अज आपां सवेरे पेपरां विच फोटवां लगियां इश्तिहार लगे वेखे आ किवें सिंघां दे केस खुले होए आ, मारिया जा रहा है, कुटिया जा रहा है, जो 84 वेले जेड़े बच्चे सी जां सी जदों ओ समा सी नहीं सी वेखे ओ अज असी वेख रहे हैं दुबारा उही कुछ हो रहा। पर हुण इत्थे बड़े संजम दी और चंगी विचार दी लोड़ है। जथेबंदियां जां श्री अकाल तख्त साहिब ने अज मीटिंग कीती है, उन्हां ने फैसले लए ने, संत समाज फैसला ले रहा। हाँ तुरना ते सानू सब नू चाहिए, तुरना पवेगा भी पर पैना एक जथेबंदक पहला ढांचा बना के कोई अगे आगू ला के फिर तुरना पैंदा आ। आप महारे सारे कोशिश करदे ने दर्द सब नू आ, पर जे कोई कल्ला बंदा कोशिश करेगा फिर नहीं गल बनेगी। एक पूरी जथेबंदी बना के उन्हां दे हुक्म अनुसार साडा सिख पंथ सारा सिख जगत कट्ठा हो जाए, ते जे गुरमुखो सारे सिख कट्ठे हो जांदे आ एक प्लेटफार्म ते सारिआं दे अंदर अगर ये दर्द होएगा ते फिर सारे सिख जगत दे सामने ते कोई भी संस्था टिक नहीं सकदी भावें ओह किड्डी भी होवे। पर इहदा फैसला बड़ा सोच समझ के संजम नाल लैना पवेगा, नहीं तो जो हालात पहला पंजाब दे सन 84 वेले जो हालात बने जां सन 78 वेले जो हालात बने जां जो संताप असी
ਪਿਛਲੇ ਦਹਾਕਿਆਂ ਵਿੱਚ ਭੋਗਿਆ ਉਹਦਾ ਸਾਹਮਣਾ ਫਿਰ ਕਰਨਾ ਪਏਗਾ। ਬੜੇ ਮੈਂ ਵੇਖਣਾ ਸਾਡੀ ਜਥੇਬੰਦੀ ਵਿੱਚ ਜਾਂ ਹੋਰ ਵੀ ਬੜੇ ਸਿੰਘ ਨੇ, ਸਾਰੇ ਹੀ ਮੈਂ ਤਕਰੀਬਨ ਸਾਰਿਆਂ ਸਿੰਘਾਂ ਨੂੰ ਪਰਸਨਲੀ ਜਾਣਨਾ ਵਾ, ਮਿਲਦੇ ਰਹਿੰਦੇ ਆ, ਮੈਨੂੰ ਪਤਾ ਆ ਜਿੰਨੇ ਸੰਗਰਾਂਦ ਤੇ ਆਉਂਦੇ ਆ ਵੀ ਆਹ ਕਿਹੜੇ ਪਿੰਡ ਦਾ ਆ, ਆਹ ਕਿੱਥੋਂ ਆ, ਤਕਰੀਬਨ ਪਤਾ। ਤੇ ਮੈਂ ਵੇਖਿਆ ਜਿਹੜੇ ਮੈਨੂੰ ਮਿਲਦੇ ਆ ਬੜੇ ਕਈ ਜੋਸ਼ ਵਿੱਚ ਨੇ, ਏਦਾਂ ਹੋ ਰਿਹਾ ਆਹ ਹੋ ਰਿਹਾ, ਪਰ ਸਾਰਿਆਂ ਨੂੰ ਬੜੇ ਸੰਜਮ ਨਾਲ ਕੰਮ ਲੈਣਾ ਪਏਗਾ। ਜਿੱਥੇ ਦਰਦ ਸਾਰਿਆਂ ਨੂੰ ਆ, ਉੱਥੇ ਜਿਹੜੇ ਦਿਨ ਰਾਤ ਆਪਾਂ ਧਰਮ ਦਾ ਪ੍ਰਚਾਰ ਕਰਨੇ ਆ, ਦਿਨ ਰਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰਨੇ ਆ, ਤਕਲੀਫ ਸਾਰਿਆਂ ਨੂੰ ਹੁੰਦੀ ਆ ਕਿ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਭੇਸ ਨਾ ਬਣਾਵੇ ਤੇ ਕੋਈ ਗੁਰੂ ਗੋਬਿੰਦ ਸਿੰਘ ਵਾਲੇ ਕੱਪੜੇ ਪਾ ਕੇ ਗੁਰੂ ਗੋਬਿੰਦ ਸਿੰਘ ਬਣਨ ਦੀ ਕੋਸ਼ਿਸ਼ ਨਾ ਕਰੇ। ਇਹ ਸਾਰਿਆਂ ਨੂੰ ਤਕਲੀਫ ਹੁੰਦੀ ਆ, ਪਰ ਉਹਨੂੰ ਬੜੇ ਸੰਜਮ ਨਾਲ, ਬੜੇ ਤਰੀਕੇ ਨਾਲ ਸੋਚ ਸਮਝ ਕੇ ਕੋਈ ਚੰਗੇ ਕਦਮ ਪੁੱਟਣੇ ਪੈਣਗੇ ਤਾਂ ਜੋ ਇਹਦਾ ਕੋਈ ਹੱਲ ਵੀ ਹੋਵੇ ਤੇ ਕੌਮ ਦਾ ਨੁਕਸਾਨ ਵੀ ਨਾ ਹੋਵੇ। ਪਰ ਅਸਲ ਗੱਲ ਇਹ ਆ ਗੁਰਮੁਖੋ, ਜਦੋਂ ਕੋਈ ਏਦਾਂ ਦੀਆਂ ਨੀਤੀਆਂ ਕਰਨ ਲੱਗ ਪੈਂਦਾ ਆ ਨਾ, ਉਹਦਾ ਕਾਰਨ ਜਦੋਂ ਕੋਈ ਰੀਸਾਂ ਤੇ ਉੱਤਰ ਪੈਂਦਾ ਆ ਤੇ ਉੱਥੇ ਤੇ ਫਿਰ ਇਹੀ ਕਹਿਣਾ ਪਏਗਾ। ਰੱਜ ਕੇ ਬੋਲਿਓ ਸਾਰੇ, ਤੁਹਾਡੇ ਪਿਆਰ ਨਾਲ ਹੀ, ਤੁਹਾਡੀ ਬਖਸ਼ਿਸ਼ ਨਾਲ, ਤੁਹਾਡੀਆਂ ਅਸੀਸਾਂ ਨਾਲ ਹਾਜ਼ਰੀ ਭਰੀ ਦੀ ਆ। ਬਿਲਕੁਲ ਅੱਜ ਸਰੀਰ ਸਾਥ ਨਹੀਂ ਦੇ ਰਿਹਾ, ਪਰ ਫਿਰ ਵੀ ਮੈਂ ਆਪ ਜੀ ਦੇ ਪਿਆਰ ਵਿੱਚ ਹੀ ਹਾਜ਼ਰੀ ਭਰ ਰਿਹਾ। ਗੱਜ ਕੇ ਸਾਰੇ ਬੋਲਿਓ,
ਨਾ ਕਰ ਹੰਸਾਂ ਦੀ ਰੀਸ ਬਗਲਿਆ ਡੁੱਬ ਜਾਏਗਾ, ਕਰ ਹੰਸਾਂ ਦੀ ਰੀਸ ਬਗਲਿਆ ਡੁੱਬ ਜਾਏਗਾ, ਕਰ ਹੰਸਾਂ ਦੀ ਬਗਲਿਆ ਡੁੱਬ ਜਾਏਗਾ, ਕਰ ਹੰਸਾਂ ਦੀ ਰੀਸ ਬਗਲਿਆ ਡੁੱਬ ਜਾਏਗਾ, ਨਾ ਕਰ ਹੰਸਾਂ ਦੀ ਬਗਲਿਆ ਡੁੱਬ ਜਾਏਗਾ, ਕਰ ਹੰਸਾਂ ਦੀ ਰੀਸ ਬਗਲਿਆ ਡੁੱਬ ਜਾਏਗਾ, ਕਰ ਹੰਸਾਂ ਦੀ ਰੀਸ ਬਗਲਿਆ ਡੁੱਬ ਜਾਏਗਾ, ਸਾਡੀ ਹੰਸਾ ਵੇਖ ਤਰਸੇ ਬਗਲਾ ਮੇਰਾ ਰਾਜਾ
ਨੂੰ ਉੱਡਦਿਆਂ ਵੇਖ ਕੇ ਬਗਲੇ ਨੂੰ ਚਾ ਆਇਆ। ਹੰਸ ਨਾਰੀਅਲ ਵਿੱਚ ਚੁੰਝ ਮਾਰੇ ਨਾ ਗੁਰਮੁਖੋ, ਹੰਸ ਜੇ ਨਾਰੀਅਲ ਵਿੱਚ ਚੁੰਝ ਮਾਰੇ ਤੇ ਉਹਦੀ ਚੁੰਝ ਏਡੀ ਕਰੜੀ ਹੁੰਦੀ ਆ ਕਿ ਨਾਰੀਅਲ ਦੇ ਵਿੱਚ ਲੰਘ ਜਾਂਦੀ, ਰਸ ਪੀਂਦਾ ਉੱਡ ਜਾਂਦਾ। ਕਹਿੰਦੇ ਬਗਲਾ ਵੇਖ ਕੇ ਉਹਨੂੰ ਵੀ ਚਾ ਆ ਗਿਆ ਵੀ ਆਹ ਤੇ ਕੰਮ ਵਧੀਆ ਹੀ ਆ। ਨਾਲ ਦੇ ਨੂੰ ਕਹਿੰਦਾ ਮੈਂ ਵੀ ਚੱਲਿਆ, ਉਹ ਨਾਲ ਦਾ ਕਹਿੰਦਾ ਵੇਖੀ ਕਿਤੇ ਬਗਲਾ ਆਪਾਂ ਬਗਲੇ ਆ, ਉਹ ਹੰਸ ਆ, ਹੰਸ ਦਾ ਮੁਕਾਬਲਾ ਆਪਾਂ ਨਹੀਂ ਕਰ ਸਕਦੇ। ਪਰ ਉਹ ਆਖਣ ਲੱਗਾ ਨਾ ਮੈਂ ਤੇ ਵੇਖਣਾ। ਉਹ ਗੁਰਮੁਖੋ ਉਹਨੇ ਵੀ ਜਾ ਕੇ ਨਾਰੀਅਲ ਦੇ ਵਿੱਚ ਚੁੰਝ ਮਾਰੀ, ਕਹਿੰਦੇ ਨਾਰੀਅਲ ਦਾ ਤੇ ਕੁਛ ਨਹੀਂ ਵਿਗੜਿਆ ਪਰ ਚੁੰਝ ਟੁੱਟ ਗਈ ਆ। ਖੁ ਚੁੰਝ ਟੁੱਟ ਗਈ, ਉਹ ਵੇਖ ਕੇ ਚਾਹ ਆ ਗਿਆ ਸੀ ਪਰ ਹੁਣ ਉੱਤੇ ਹੀ ਕਹਿੰਦੇ ਲਟਕਦਾ ਆ। ਕੋਸ਼ਿਸ਼ ਤੇ ਕੀਤੀ ਸੀ ਹੰਸ ਦੀ ਰੀਸ ਕਰਨ ਦੀ, ਪਰ ਬਗਲਾ ਹੰਸ ਦੀ ਰੀਸ ਕਰਨ ਦੀ ਕੋਸ਼ਿਸ਼ ਤੇ ਕਰਦਾ ਰਿਹਾ ਪਰ ਹੰਸ ਨਹੀਂ ਬਣ ਸਕਿਆ। ਹੁਣ ਪਛਤਾ ਰਿਹਾ, ਹੁਣ ਰੋ ਰਿਹਾ ਤੇ ਪਛਤਾਉਣਾ ਸਾਰਿਆਂ ਨੂੰ ਪਿਆ। ਸੰਨ 78 ਵੇਲੇ ਜਦੋਂ ਨਿਰੰਕਾਰੀ ਕਾਂਡ ਹੋਇਆ ਸੀ, 13 ਸਿੰਘ ਸ਼ਹੀਦ ਹੋਏ ਸੀ, ਇੱਕ ਮਹੀਨਾ ਹੋ ਗਿਆ ਪਿਛਲੀ ਸੰਗਰਾਂਦ ਵਾਲੇ ਦਿਨ 13 April 1978 ਵਿੱਚ ਉਦੋਂ 13 ਸਿੰਘਾਂ ਨੂੰ ਸ਼ਹੀਦ ਕੀਤਾ ਸੀ। ਉਸ ਵੇਲੇ ਵੀ ਜੋ ਨਿਰੰਕਾਰੀ ਗੁਰੂ ਨੇ 7 ਸਿਤਾਰੇ ਸਾਜੇ ਸੀ। ਕਹਿੰਦੇ ਗੁਰੂ ਗੋਬਿੰਦ ਸਿੰਘ ਨੇ 5 ਪਿਆਰੇ ਬਣਾਏ ਆ, ਮੈਂ 7 ਸਿਤਾਰੇ ਬਣਾਉਣੇ ਆ। ਉਹ ਸਮਾਂ ਜੇ ਲੰਘੇ ਨੂੰ 30-29 ਸਾਲ ਹੁਣ ਹੋ ਰਹੇ ਨੇ, ਅਗਲੇ ਸਾਲ 30 ਹੋ ਜਾਣੇ ਨੇ, 2008 30 साल हो जाए ਉਹੀ ਗੱਲ ਜਿਹੜੀ ਆ ਉਹ ਦੁਬਾਰਾ ਫੇਰ ਸਾਡੇ ਸਾਹਮਣੇ ਆ ਗਈ। ਪਰ ਗੁਰਮੁਖੋ ਉਹ ਰੀਸ ਕਰਨ ਵਾਲੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰੀਸ ਕਰਨ ਵਾਲੇ ਨੂੰ ਖਾਲਸੇ ਨੇ ਸਿੱਖਾਂ ਨੇ ਬਖਸ਼ਿਆ ਨਹੀਂ। ਸੋ ਸਤਸੰਗਤ ਤੋਂ ਬਗਲਾ ਜਿਹੜਾ ਆ ਚਾਹ ਦੇ ਵਿੱਚ ਹੰਸ ਨੂੰ ਵੇਖ ਕੇ ਪਿੱਛੇ ਲੱਗ ਤੇ ਗਿਆ ਪਰ ਮੁਕਾਬਲਾ ਨਹੀਂ ਕਰ ਸਕਿਆ, ਕਿੱਥੇ ਬਗਲਾ ਕਿੱਥੇ ਹੰਸ। ਫਿਰ ਰੋ ਰਿਹਾ ਮੈਨੂੰ ਚਾ ਬਗਲੇ ਨੂੰ ਆ ਗਿਆ ਹੰਸਾ ਵਾਲੀ ਤੋਰ ਵੇਖ ਕੇ, ਮੈਨੂੰ ਚਾ ਬਗਲੇ ਤੋਂ ਆ ਗਿਆ ਹੰਸਾ ਵਾਲੀ ਤੋਰ ਵੇਖ ਕੇ, ਮੈਨੂੰ ਚਾ ਬਗਲੇ ਮਹਾਰਾਜ ਵੇਲੇ ਕੋਈ ਹਥਿਆਰ ਨਹੀਂ ਸਨ, ਹੋਰ ਕੋਈ ਸਾਧਨ ਨਹੀਂ ਸਨ। ਪਰ ਗੁਰੂ ਅੰਗਦ ਦੇਵ ਮਹਾਰਾਜ ਦੀ ਬੇਅਦਬੀ ਦੀ ਗੱਲ ਆਈ ਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਝੱਲ ਨਾ ਸਕੇ, ਉਹਨਾਂ ਤੋਂ ਵੀ ਗੁਰੂ ਅੰਗਦ ਦੇਵ ਮਹਾਰਾਜ ਦੀ ਬੇਅਦਬੀ ਬਰਦਾਸ਼ਤ ਨਹੀਂ ਹੋਈ। ਸਤਸੰਗਤ ਜੀ, ਜਦੋਂ ਗੁਰੂ ਅੰਗਦ ਦੇਵ ਮਹਾਰਾਜ ਆਏ ਆ ਖਡੂਰ ਸਾਹਿਬ, ਬੜੀ ਰੌਣਕ ਲੱਗੀ, ਬੜੀ ਚੜ੍ਹਦੀ ਕਲਾ ਹੋਈ, ਹਰ ਪਾਸੇ ਸਤਿਗੁਰੂ ਸਾਹਿਬ ਦਾ ਸਤਿਕਾਰ ਹੋਣ ਲੱਗ ਪਿਆ। ਜਿੰਨੇ ਉੱਥੇ ਬੈਠੇ ਨੇੜੇ ਤੇੜੇ ਕੰਨ ਪਾਟੇ ਜੋਗੀ ਸਾਰਿਆਂ ਦੀ ਰੋਜੀ ਰੋਟੀ ਬੰਦ ਹੋ ਗਈ। ਸੱਚੇ ਪਾਤਸ਼ਾਹ ਦੀ ਚੜ੍ਹਦੀ ਕਲਾ, ਸੱਚੇ ਪਾਤਸ਼ਾਹ ਦੀ ਵਡਿਆਈ ਦਿਨ ਰਾਤ ਵੱਧਦੀ ਗਈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਸਭ ਜੈ ਜੈਕਾਰ ਕਰਨ ਲੱਗ ਪਏ। ਉੱਥੇ ਰਹਿਣ ਵਾਲਾ ਕੰਨ ਪਾਟਾ ਜੋਗੀ ਉਹ ਝੱਲ ਨਾ ਸਕਿਆ, ਅੰਦਰੇ ਅੰਦਰ ਈਰਖਾ ਕਰਦਾ ਰਿਹਾ, ਸੜਦਾ ਰਿਹਾ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕਰਦਾ ਰਿਹਾ, ਪਰ ਕੋਈ ਵਾਹ ਨਾ ਚੱਲੀ, ਕੋਈ ਪੇਸ਼ ਨਾ ਚੱਲੀ। ਆਖਿਰਕਾਰ ਇੱਕ ਐਸੀ ਖੇਡ ਬਣੀ, ਨੇਤ ਐਸੀ ਹੋਈ ਕਿ ਉਸ ਸਾਲ ਮੀਂਹ ਨਾ ਪਿਆ। ਗੁਰਮੁਖੋ ਪਹਿਲੇ ਸਮਿਆਂ ਉੱਤੇ ਜ਼ਿਮੀਂਦਾਰਾਂ ਦੀਆਂ ਜਿਹੜੀਆਂ ਫਸਲਾਂ ਸੀ ਉਹ ਬਾਰਿਸ਼ ਤੇ ਡਿਪੈਂਡ ਕਰਦੀਆਂ ਸੀ। ਜੇ ਮੀਂਹ ਪੈ ਗਿਆ ਫਸਲ ਹੋ ਗਈ, ਬਾਰਿਸ਼ ਨਾ ਹੋਈ ਫਸਲ ਨਾ ਹੋਈ। ਅੱਜ ਵਾਂਗੂ ਲਾਈਟ ਨਹੀਂ ਸੀ, ਟਿਊਬਵੈਲ ਨਹੀਂ ਸਨ, ਸਾਧਨ ਨਹੀਂ ਸਨ। ਮੀਂਹ ਪੈਂਦਾ ਸੀ ਤੇ ਫਸਲ ਹੁੰਦੀ ਸੀ, ਜੇ ਮੀਂਹ ਨਹੀਂ ਸੀ ਪੈਂਦਾ ਤੇ ਫਸਲ ਨਹੀਂ ਸੀ ਹੁੰਦੀ, ਕਾਲ ਪੈ ਜਾਂਦਾ ਸੀ। ਤੇ ਗੁਰਮੁਖੋ ਉਸ ਸਾਲ ਮੀਂਹ ਨਾ ਪਿਆ, ਜ਼ਿਮੀਂਦਾਰ ਤੜਫਦੇ ਹੋਏ ਦੁਖੀ ਹੋਏ ਮਹਾਰਾਜ ਕੋਲ ਆਏ, ਕਹਿੰਦੇ ਸੱਚੇ ਪਾਤਸ਼ਾਹ ਬਾਰਿਸ਼ ਪਵਾ ਦਿਓ, ਮੀਂਹ ਪਵਾ ਦਿਓ। ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਮੀਂਹ ਪਾਉਣਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੱਥ ਹੈ, ਉਹਦੀ ਰਜਾ ਵਿੱਚ ਚੱਲਣਾ ਚਾਹੀਦਾ ਹੈ ਤੇ ਸਾਨੂੰ ਉਹਦੀ ਰਜਾ ਤੋਂ ਉਲਟ ਨਹੀਂ ਹੋਣਾ ਚਾਹੀਦਾ। ਦਾਸ ਨੇ ਪਿਛਲੀ ਸੰਗਰਾਂਦ ਤੇ ਅਰਜ ਕੀਤੀ ਸੀ, ਕਬੀਰ ਸਾਹਿਬ ਕਹਿੰਦੇ ਨੇ ਕਬੀਰ ਝੰਖ ਨਾ ਝੰਖੀਐ ਤੁਮਰੋ ਕਹਿਓ ਨਾ ਹੋਏ, ਕਰਮ ਕਰੀਮ ਜੋ ਕਰ ਰਿਹਾ ਮੇਟ ਨਾ ਸਕੈ ਕੋਇ। ਭਗਤ ਕਬੀਰ ਸਾਹਿਬ ਨੇ ਆਖਿਆ ਕਿ ਤੈਨੂੰ ਐਵੇਂ ਬੁੜ ਬੁੜ ਕਰਨ ਦਾ ਕੀ ਫਾਇਦਾ, ਦਿਨ ਰਾਤ ਤੂੰ ਲਾਂਭੇ ਦੇਈ ਜਾਂਦਾ, ਗਿੱਲੇ ਸ਼ਿਕਵੇ ਕਰੀ ਜਾਂਦਾ ਆ, ਤੇਰੇ ਬੁੜ ਬੁੜ ਕਰਨ ਨਾਲ ਜਾਂ ਤੇਰੇ ਕਹਿਣ ਨਾਲ ਕੀ ਹੋਏਗਾ। ਕਹਿ ਤੇ ਤਾਂ ਜੇ ਤੇਰੀ ਮੰਨੀ ਜਾਏ, ਜਦੋਂ ਮੰਨੀ ਨਹੀਂ ਜਾਣੀ ਫਿਰ ਕਹਿਣ ਦਾ ਕੀ ਫਾਇਦਾ। ਕਬੀਰ ਝੰਖ ਨਾ ਝੰਖੀਐ, ਝੰਖ ਝੰਖੀਏ ਦਾ ਅਰਥ ਜਿਹੜਾ ਵਿਦਵਾਨਾਂ ਨੇ ਕੀਤਾ, ਕਿਉਂ ਐਵੇਂ ਬੁੜ ਬੁੜ ਕਰਦਾ ਰਹਿੰਦਾ, ਕਿਉਂ ਰੌਲਾ ਪਾਉਂਦਾ ਰਹਿੰਦਾ, ਤੇਰੇ ਕਹਿਣ ਨਾਲ ਕੁਛ ਨਹੀਂ ਹੋਏਗਾ। ਕਰਮ ਕਰੀਮ ਜੋ ਕਰ ਰਿਹਾ, ਜੋ ਵਾਹਿਗੁਰੂ ਕਰਮ ਕਰ ਰਿਹਾ, ਕਰੀਮ ਉਹ ਵਾਹਿਗੁਰੂ ਜੋ ਬਖਸ਼ਿਸ਼ ਕਰ ਰਿਹਾ ਹੋਏਗਾ, ਤੇ ਉਹ ਤੇਰੇ ਕਹਿਣ ਨਾਲ ਕੁਛ ਨਹੀਂ ਹੋਣਾ। ਤੇ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਰਜਾ ਵਿੱਚ ਚੱਲਣਾ ਚਾਹੀਦਾ, ਉਹਦੇ ਭਾਣੇ ਵਿੱਚ ਚੱਲਣਾ ਚਾਹੀਦਾ, ਜੋ ਉਸ ਕਾਲ ਪੁਰਖ ਵਾਹਿਗੁਰੂ ਲਿਖ ਦਿੱਤਾ ਹੋਣਾ ਉਸੇ ਤਰ੍ਹਾਂ। ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾ ਹੈ। ਉਹਦੇ ਹੁਕਮ ਵਿੱਚ ਹੁੰਦਾ, ਜਿਵੇਂ ਉਹਨੇ ਲਿਖਿਆ ਉਸੇ ਤਰ੍ਹਾਂ ਹੀ ਹੋਣਾ। ਤੇ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਸਾਨੂੰ ਰਜਾ ਵਿੱਚ ਰਹਿਣਾ ਚਾਹੀਦਾ, ਜੇ ਉਹਨੇ ਨਹੀਂ ਮੀਂਹ ਨਹੀਂ ਪਾਉਣਾ ਤੇ ਉਹਦੀ ਖੁਸ਼ੀ ਆ, ਪਾ ਦੇਵੇ ਤਾਂ ਵੀ ਉਹਦੀ ਮੌਜ ਆ, ਉਹਦੀ ਰਜਾ। ਉਸ ਵੇਲੇ ਜ਼ਿਮੀਂਦਾਰ ਵਾਪਸ ਆ ਗਏ, ਥੋੜੇ ਦਿਨ ਲੰਘਣ ਤੋਂ ਬਾਅਦ ਫਿਰ ਧੱਬੇ ਕੋਲ ਚਲੇ ਗਏ। ਕਈ ਲੋਕਾਂ ਦਾ ਸੁਭਾਅ ਹੁੰਦਾ ਇੱਕ ਜਗ੍ਹਾ ਭਰੋਸਾ ਨਹੀਂ, ਅੱਜ ਇੱਥੇ ਕੱਲ ਉੱਥੇ ਪਰਸੋਂ ਉੱਥੇ, ਉਹਨਾਂ ਨੇ ਦਰਦਰ ਦਰਦਰ ਤੇ ਭਟਕਦੇ ਹੀ ਰਹਿਣਾ ਹੁੰਦਾ। ਆਪਾਂ ਆਖਦੇ ਅਨਪੜ੍ਹਤਾ ਜੀ, ਲੋਕ ਵਹਿਮਾਂ ਭਰਮਾਂ ਚ ਪਏ ਆ। ਮੈਂ ਬਾਹਰਲੇ ਦੇਸ਼ਾਂ ਚ ਵੀ ਵੇਖਿਆ, ਦਾਸ ਨੇ ਅੱਗੇ ਵੀ ਅਰਜ ਕੀਤੀ ਸੀ ਤੁਹਾਡੇ ਚਰਨਾਂ ਚ ਇੱਕ ਸੰਗਰਾਂਦ ਤੇ, ਕਿ ਕੈਨੇਡਾ ਦੇ ਵਿੱਚ ਦਾਸ ਇੱਕ ਜਗ੍ਹਾ ਗਿਆ ਸੀ ਪਿਛਲੇ ਸਾਲ, ਪਿਛਲੇ ਸਾਲ ਤੋਂ ਵੀ ਪਿਛਲੇ ਸਾਲ ਜਦੋਂ ਪਹਿਲੀ ਵਾਰੀ ਗਏ ਸੀ ਅਪ੍ਰੈਲ ਵਿੱਚ 2005 ਵਿੱਚ, ਉਦੋਂ ਉੱਥੇ ਇੱਕ ਪਰਿਵਾਰ ਨੇ ਆਖਿਆ ਸਾਡੇ ਘਰ ਚੱਲੋ। ਉਹਨਾਂ ਦੇ ਘਰ ਗਏ, ਕਹਿੰਦੇ ਸਾਡੇ ਜੀ ਜਪ ਤਪ ਪਾਠ ਕਰਨ ਵਾਲਾ ਕਮਰਾ ਬਣਾਇਆ। ਉਸ ਕਮਰੇ ਵਿੱਚ ਗਏ, ਉਹਨਾਂ ਨੇ ਪੋਥੀਆਂ ਰੱਖੀਆਂ ਸੀ, ਗੁਟਕੇ ਸਾਹਿਬ ਹੋਰ ਵੀ, ਤੇ ਨਾਲ ਪੰਜ ਇੱਟਾਂ ਰੱਖੀਆਂ ਸੀ ਪਾਲਕੀ ਚ ਇੱਕ ਸਾਈਡ ਤੇ। ਮੈਂ ਉਹਨਾਂ ਨੂੰ ਪੁੱਛਿਆ, ਮਾਤਾ ਜੀ ਇਹ ਇੱਟਾਂ ਤੇ ਪੰਜਾਬ ਦੀਆਂ ਲੱਗਦੀਆਂ ਨੇ, ਇੱਥੇ ਵਾਲੀਆਂ ਤੇ ਇੱਟਾਂ ਹੀ ਨਹੀਂ, ਤੇ ਇਹ ਇੱਥੇ ਕਿਵੇਂ ਪਈਆਂ ਨੇ? ਕਿਉਂਕਿ ਉੱਥੇ ਆਪਣੇ ਵਾਂਗੂ ਨਹੀਂ ਨਾ ਫਰਕ ਆ ਇੱਥੋਂ ਨਾਲੋਂ, ਪੈਕ ਕਰਕੇ ਪੰਜ ਪੰਜ ਇੱਟਾਂ ਪੈਕ ਕਰਕੇ ਦਿੰਦੇ ਆ, ਏਦਾਂ ਤੇ ਹੁੰਦਾ ਹੀ ਨਹੀਂ। ਮੈਂ ਕਿਹਾ ਇੱਟਾਂ ਤੇ ਇੰਡੀਆ ਦੀਆਂ ਲੱਗਦੀਆਂ ਨੇ। ਉਹ ਆਖਣ ਲੱਗੀ, ਹਾਂ ਬਾਬਾ ਜੀ ਇੰਡੀਆ ਦੀਆਂ ਇੱਟਾਂ। ਮੈਂ ਕਿਹਾ ਇੱਥੇ ਕਿਵੇਂ ਆ ਗਈਆਂ? ਕਹਿੰਦੇ ਜੀ ਅਸੀਂ ਇੱਕ ਸਿਆਣੇ ਬਾਬੇ ਕੋਲ ਗਏ, ਉਹਨੇ ਆਖਿਆ ਤੁਹਾਡੇ ਘਰ ਚ ਪੀਰ ਦਾ ਪੈਰ ਹੈ ਤੇ ਵੀਰਵਾਰ ਨੂੰ ਦੀਵਾ ਜਗਾਇਆ ਕਰੋ ਵੀਰਵਾਰ। ਉਹ ਕਹਿੰਦੇ ਜੀ ਅਸੀਂ ਉੱਥੇ ਉਹਦੀ ਜਗ੍ਹਾ ਬਣਾ ਲਈ, ਪੰਜ ਇੱਟਾਂ ਰੱਖ ਲਈਆਂ, ਵੀਰਵਾਰ ਦੇ ਵੀਰਵਾਰ ਦੀਵਾ ਜਗਾਉਂਦੇ ਸੀ। ਨਾਗਾ ਨਹੀਂ ਸੀ ਪਾਇਆ, ਮੇਰਾ ਪੁੱਤਰ ਬਾਹਰ ਆ ਗਿਆ, ਫਿਰ ਮੈਂ ਬਾਹਰ ਆ ਗਈ, ਮੇਰੇ ਘਰ ਵਾਲਾ ਵੀ ਸਾਰੇ ਹੀ ਆ ਗਏ। ਜਦੋਂ ਸਾਲ ਕੁ ਬਾਅਦ ਵਾਪਸ ਗਏ, ਉਹ ਸਿਆਣੇ ਬਾਬੇ ਨੂੰ ਫਿਰ ਜਾ ਕੇ ਪੁੱਛਿਆ ਵੀ ਬਾਬਾ ਜੀ ਜਿਹੜੀ ਤੁਸੀਂ ਜਗ੍ਹਾ ਬਣਾਈ ਸੀ ਪੀਰ ਬਾਬੇ ਦੀ, ਉਹ ਤੇ ਹੁਣ ਇੱਥੇ ਰਹਿ ਗਈ ਆ ਤੇ ਅਸੀਂ ਚਲੇ ਗਏ ਹਾਂ ਸਾਰੇ ਕੈਨੇਡਾ, ਦੀਵਾ ਤੇ ਹੁਣ ਜਗਦਾ ਹੀ ਨਹੀਂ। ਉਹ ਆਖਣ ਲੱਗਾ ਬੀਬੀ ਜਦੋਂ ਤੁਹਾਡਾ ਮੁੰਡਾ ਚਲਿਆ ਗਿਆ, ਤੁਸੀਂ ਚਲੇ ਗਏ, ਤੇਰਾ ਘਰ ਵਾਲਾ ਚਲਿਆ ਗਿਆ, ਸਾਰਾ ਟੱਬਰ ਚਲਿਆ ਗਿਆ, ਦੀਵਾ ਮਿਸ ਨਾ ਕਰਿਓ, ਪੀਰ ਨੂੰ ਵੀ ਲੈ ਜਾਓ ਪੁੱਟ ਕੇ ਨਾਲ। ਉਹ ਕਹਿੰਦੇ ਬੈਗ ਚ ਪਾ ਕੇ ਪੰਜੇ ਇੱਟਾਂ ਲੈ ਆਉਂਦੀਆਂ, ਹੁਣ ਅਸੀਂ ਇੱਥੇ ਲਿਆ ਕੇ ਰੱਖ ਲਿਆ ਤੇ ਅਸੀਂ ਆਪਣਾ ਵੀਰਵਾਰ ਦਾ ਦੀਵਾ ਮਿਸ ਨਹੀਂ ਕਰਦੇ, ਇੱਥੇ ਵੀ ਜਗਾਈ ਜਾਂਦੀ। ਤੇ ਮੈਂ ਵੇਖ ਕੇ ਹੈਰਾਨ ਹੋਇਆ, ਮੈਂ ਉੱਥੇ ਵੀ ਬੇਨਤੀ ਕਰਦਾ ਰਿਹਾ ਕਿ ਗੁਰਮੁਖੋ ਇੱਥੋਂ ਤੱਕ ਲੋਕ ਅਮੈਰੀਕਾ ਕੈਨੇਡਾ ਤੱਕ ਵੀ ਚਲੇ ਗਏ ਆ, ਪਰ ਬਹੁਤ ਲੋਕ ਅਜੇ ਵੀ ਉੱਥੇ ਵਹਿਮਾਂ ਭਰਮਾਂ ਚ ਪਏ ਹੋਏ ਆ। ਸਾਰੇ ਨਹੀਂ, ਜਿਵੇਂ ਇੱਥੇ ਸਾਰੇ ਵਹਿਮਾਂ ਭਰਮਾਂ ਚ ਨਹੀਂ ਪਏ ਹੋਏ, ਕੁਛ ਕੁ ਸਿਆਣੇ ਨੇ, ਸੂਝਵਾਨ ਨੇ, ਇਸੇ ਤਰ੍ਹਾਂ ਬਾਹਰਲੇ ਦੇਸ਼ਾਂ ਚ ਵੀ ਵੇਖਿਆ ਕੁਝ ਕੁ ਲੋਕ ਜਿਹੜੇ ਨੇ ਅਜੇ ਵੀ ਵਹਿਮਾਂ ਭਰਮਾਂ ਚ ਪਏ ਹੋਏ ਆ। ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਆ ਗਈ ਆ ਕਿ ਮਨਾ ਦਰ ਦਰ ਤੋਂ ਭਟਕਣ ਨਾਲ ਕੁਛ ਨਹੀਂ ਮਿਲਣਾ, ਇੱਕ ਦਰ ਦਾ ਬਣ ਜਾ, ਉਹਨਾਂ ਨੇ ਇੱਕ ਤੇ ਭਰੋਸਾ ਰੱਖਿਆ, ਇੱਕ ਤੇ ਵਿਸ਼ਵਾਸ ਰੱਖਿਆ। ਸਤਸੰਗ ਜੀ, ਕਬੀਰ ਡਗਮਗ ਕਿਆ ਕਰਹਿ ਕਹਾਂ ਡਲਾਵੈ ਜੀਓ, ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸ ਪੀਓ। ਦਰ ਦਰ ਤੇ ਫਿਰਨੇ, ਦਰ ਦਰ ਤੇ ਫਿਰਨ ਵਾਲੇ, ਇੱਥੇ ਭਟਕਣ ਵਾਲੇ ਅੱਗੇ ਵੀ ਭਟਕਦੇ ਰਹਿੰਦੇ ਆ। ਸਤਿਕਾਰ ਸਾਨੂੰ ਸਭ ਦਾ ਕਰਨਾ ਚਾਹੀਦਾ ਹੈ, ਪਰ ਬੰਨਾ ਇੱਕ ਦੇ ਚਾਹੀਦਾ। ਜਿਸ ਧਰਮ ਵਿੱਚ ਪੈਦਾ ਹੋਏ ਹੋ ਉਸੇ ਧਰਮ ਵਿੱਚ ਪੱਕੇ ਰਹੋ, ਜਿਸ ਦੇ ਪਿੱਛੇ ਵੀ ਲੱਗੇ ਹੋ ਪੱਕੇ ਹੋਵੋ। ਸਤਸੰਗਤ ਜੀ, ਜਿਹਦੇ ਪਿੱਛੇ ਤੁਰਨਾ ਤੇ ਇਹ ਜ਼ਰੂਰ ਧਿਆਨ ਰੱਖਣਾ ਪਵੇਗਾ ਕਿ ਜਿਹਦੇ ਪਿੱਛੇ ਤੁਰਨ ਲੱਗੇ ਆ ਉਹ ਪੂਰਾ ਕਿ ਅਧੂਰਾ, ਕਿਉਂਕਿ ਇੱਥੇ ਜੇ ਕੋਈ ਮਾੜਾ ਜਿਹਾ ਰਾਹ ਗਲਤ ਦੱਸ ਦੇਵੇ ਨਾ ਪਿਆ ਜਾਓ, ਅਸੀਂ ਇੰਨੇ ਦੁਖੀ ਹੋ ਜਾਂਦੇ ਹਾਂ ਵੀ ਮੈਨੂੰ 15 ਮਿੰਟਾਂ ਦਾ ਬਲਾ ਪੈ ਗਿਆ, ਮੈਨੂੰ ਅੱਧਾ ਘੰਟਾ ਵੱਧ ਲੱਗ ਗਿਆ। ਤੇ ਜੇ ਕੋਈ ਗੁਰਮਤ ਦੇ ਰਾਹ ਤੋਂ ਥੜਕਾ ਦੇਵੇ, ਐਡਾ ਲੰਮਾ ਚੱਕਰ ਆ ਕਿ 7.5 ਅਰਬ ਸਾਲ ਲੱਗਦਾ। ਆਖੋ ਸਤਨਾਮ। 84 ਕੱਟਣ ਤੇ 7.5 ਅਰਬ ਸਾਲ ਦਾ ਸਮਾਂ, ਇਹ ਕੋਈ ਥੋੜਾ ਜਿਹਾ ਸਮਾਂ ਨਹੀਂ ਹੁੰਦਾ, ਬੜਾ ਲੰਮਾ ਗੇੜਾ ਕੱਟ ਕੇ ਫੇਰ ਮਨੁੱਖਾ ਸਰੀਰ ਮਿਲਣਾ, ਕਿਤੇ ਉਹ ਰਾਹ ਦੱਸਣ ਵਾਲਾ ਅਧੂਰਾ ਨਾ ਹੋਵੇ। ਬਾਰ ਬਾਰ ਫਿਰੇਗਾ 84 ਪੋਗਦਾ, ਵੈਦ ਮਿਲਣਾ ਨੀ ਤੈਨੂੰ ਤੇਰੇ। ਬੜਾ ਲੰਮਾ ਚੱਕਰ ਕੱਟਣਾ ਪੈਣਾ, ਮਾਨੁਸ਼ ਦੇਹੀ ਤਾਂ ਸੁਭਾਅ ਨਾਲ ਮਿਲਦੀ ਹੈ, ਇਹੋ ਮਾਨੁਸ਼ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ ਜਿਉਂ ਬਨ ਫਲ ਪਾ ਕੇ ਭੋਏ ਗਿਰ ਹੈ ਬਹਰ ਨਾ ਲੱਗੈ ਡਾਰ। ਮਾਨੁਸ ਦੇਹੀ ਤਾਂ ਸੁਭਾਅ ਨਾਲ ਮਿਲਦੀ ਐਵੇਂ ਨਾ ਗੁਰਾ ਲਈ ਮੂਰਖਾ, ਮਾਨਸ ਦੇਹੀ ਤਾਂ ਸੁਭਾਅ ਨਾਲ ਮਿਲਦੀ ਐਵੇਂ ਨਾ ਗੁਰਾ ਲਈ ਗਾਸਲਾ। ਵੇਲਾ ਮੁੜ ਕੇ ਹੱਥ ਨਹੀਂ ਆਉਣਾ, ਪੱਕ ਜਾਵੇ ਫਲ ਟੁੱਟ ਜਾਵੇ ਟਾਹਣੀ ਨਾਲੋਂ, ਮੁੜ ਕੇ ਟਾਹਣੀ ਨਾਲ ਨਹੀਂ ਲੱਗਣਾ। ਇੱਕ ਵਾਰੀ ਜੇ ਹੱਥੋਂ ਲੰਘ ਗਿਆ ਸਮਾਂ ਫੇਰ ਨਹੀਂ ਪਾਈ, ਕੋਈ ਪਤਾ ਨਹੀਂ ਕਿਹੜੇ ਵੇਲੇ ਕਾਲ ਰੂਪੀ ਫਰਿਸ਼ਤੇ ਨੇ ਆ ਕੇ ਝਪਟ ਮਾਰ ਲੈਣੀ ਆ। ਅੱਖਾਂ ਜਾ ਰਹੀਆਂ ਨੇ, ਕੰਨ ਉੱਚਾ ਸੁਣਨ ਲੱਗ ਪਏ ਨੇ, ਜੀਭ ਥਤਲਾਉਣ ਲੱਗ ਪਈ ਆ, ਦੰਦ ਟੁੱਟ ਰਹੇ ਨੇ, ਇੰਦਰੀਆਂ ਦੀ ਸਤਾ ਘਟ ਰਹੀ ਆ, ਦਾੜੀ ਚਿੱਟੀ ਹੋ ਰਹੀ ਆ। ਅਸੀਂ ਰੋਕ ਸਕੇ ਨਹੀਂ ਰੋਕ ਸਕੇ, ਨਾ ਦਾੜੀ ਚਿੱਟੀ ਹੋਣੋਂ ਰੋਕ ਸਕੇ ਆ, ਨਾ ਦੰਦ ਟੁੱਟਣੋਂ ਰੋਕ ਸਕੇ ਆ, ਨਾ ਕੰਨ ਉੱਚਾ ਸੁਣਨ ਲੱਗ ਪਿਆ, ਅੱਖਾਂ ਜਾ ਰਹੀਆਂ, ਅਸੀਂ ਰੋਕ ਨਹੀਂ ਸਕੇ। ਇੱਕ ਦਿਨ ਇਹ ਸਰੀਰ ਨੇ ਸੁਆਹ ਬਣ ਜਾਣਾ ਪਿਆਰਿਓ, ਇਹਨੇ ਛੱਡ ਦੇਣਾ ਸਾਨੂੰ, ਇਹ ਸਾਡਾ ਨਹੀਂ ਬਣੇਗਾ। ਇਸ ਕਰਕੇ ਜਿੰਨਾ ਕੁ ਚਿਰ ਮਹਾਰਾਜ ਕਿਰਪਾ ਕਰਦੇ ਨੇ ਇਹਦੇ ਤੋਂ ਲਾਹਾ ਲੈਣਾ ਚਾਹੀਦਾ। ਬੱਚੇ ਪਾਲੋ, ਪਰਵਰਿਸ਼ ਕਰੋ, ਉਹਨਾਂ ਦੀ ਕਾਰ ਵਿਹਾਰ ਕਰੋ, ਪਰ ਅਸਲੀ ਕਾਜ ਜੋ ਕਰਨਾ ਹੈ ਮਿਲ ਸਾਧ ਸੰਗਤ ਭਜ ਕੇਵਲ ਨਾਮ, ਇਹ ਅਸਲੀ ਕਾਜ ਆ ਮਨੁੱਖ ਦਾ। ਇੱਧਰ ਵੀ ਸਾਨੂੰ ਧਿਆਨ ਦੇਣਾ ਚਾਹੀਦਾ, ਤੇ ਜੇ ਕੋਈ ਗਲਤ ਰਾਹ ਦੱਸਣ ਵਾਲਾ ਮਿਲ ਪਿਆ, ਬਾਰ ਬਾਰ ਜੰਮਣਾ ਪੈਣਾ ਹੈ, ਬਾਰ ਬਾਰ ਮਰਨਾ ਪੈਣਾ, ਤੇ ਇਹ ਅੱਜ ਦਾ ਕੰਮ ਨਹੀਂ ਹੈ ਪਿਆਰਿਓ, ਸੱਚੇ ਪਾਤਸ਼ਾਹ ਵੇਲੇ ਤੋਂ ਹੀ ਚੱਲਦਾ ਆ ਰਿਹਾ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੱਗ ਬਣਾਉਣ ਲੱਗੇ ਨਾ ਗੁਰਮੁਖੋ, ਗੁਰੂ ਰਾਮਦਾਸ ਸਾਹਿਬ ਸੱਚਖੰਡ ਗਏ ਆ, ਮਹਾਰਾਜ ਨੂੰ ਪੱਗ ਬਣਾਉਣ ਲੱਗੇ ਗੁਰੂ ਅਰਜਨ ਦੇਵ ਜੀ ਨੂੰ, ਪਿਰਥੀ ਚੰਦ ਰੌਲਾ ਲੱਗ ਪਿਆ ਪਾਉਣ, ਕਹਿੰਦਾ ਹੱਕ ਮੇਰਾ ਬਣਦਾ, ਪੁੱਤਰ ਮੈਂ ਵੱਡਾ। ਉਹਨੇ ਰੌਲਾ ਪਾ ਦਿੱਤਾ, ਗੁਰੂ ਅਰਜਨ ਦੇਵ ਮਹਾਰਾਜ ਉੱਠੇ, ਜਿਹੜੀ ਦਸਤਾਰ ਸੰਗਤ ਨੇ ਮਹਾਰਾਜ ਨੂੰ ਦਿੱਤੀ ਸੀ ਸੱਚੇ ਪਾਤਸ਼ਾਹ ਨੇ ਸਿਰ ਤੇ ਨਹੀਂ ਬੰਨੀ, ਸੱਚੇ ਪਾਤਸ਼ਾਹ ਨੇ ਸੀਸ ਤੇ ਬੰਨੀ ਨਹੀਂ ਸੀ ਦਸਤਾਰ, ਪਿਰਥੀ ਚੰਦ ਨੂੰ ਫੜਾ ਦਿੱਤੀ, ਕਹਿੰਦੇ ਲਓ ਭਰਾਤਾ ਜੀ, ਜੇ ਤੁਸੀਂ ਵੱਡੇ ਹੋ ਤੇ ਤੁਸੀਂ ਬੰਨ ਲਓ। ਪਿਰਥੀ ਚੰਦ ਨੂੰ ਕਿਸੇ ਨੇ ਪੱਗ ਬਣਾਈ ਨਹੀਂ, ਉਹਨੇ ਆਪੇ ਹੀ ਬੰਨ ਲਈ ਆਪਣੇ ਸਿਰ ਤੇ, ਉਹਨੇ ਆਪਣੇ ਸਿਰ ਤੇ ਆਪ ਹੀ ਪੱਗ ਬੰਨ ਲਈ, ਆਪ ਦਸਤਾਰ ਬੰਨ ਲਈ, ਤੇ ਆਪ ਦਸਤਾਰ ਸਜਾ ਕੇ ਪਿਰਥੀ ਚੰਦ ਨੇ ਕੋਸ਼ਿਸ਼ ਤੇ ਬੜੀ ਕੀਤੀ, ਜ਼ੋਰ ਤੇ ਬੜਾ ਲਾਇਆ, ਪਰ ਗੁਰੂ ਅਰਜਨ ਦੇਵ ਮਹਾਰਾਜ ਦੀ ਰੀਸ ਨਹੀਂ ਕਰ ਸਕਿਆ, ਮੁਕਾਬਲਾ ਨਹੀਂ ਕਰ ਸਕਿਆ। ਉਹਨੇ ਹੇਹਰ ਪਿੰਡ ਵਿੱਚ ਨਵਾਂ ਹਰਿਮੰਦਰ ਸਾਹਿਬ ਵੀ ਬਣਾ ਲਿਆ, ਉਹਨੇ ਦੁੱਖ ਨਿਵਾਰਨ ਗੁਰਦੁਆਰਾ ਤਰਨ ਤਾਰਨ ਸਾਹਿਬ ਦੀ ਨਕਲ ਕਰਕੇ ਉੱਥੇ ਬਣਾਇਆ, ਪਰ ਉਹ ਨਹੀਂ ਚੱਲੇ, ਉਹ ਤੇ ਖੰਡਰਾਤ ਬਣ ਗਏ ਨੇ ਅੱਜ, ਉੱਥੇ ਕਿਸੇ ਨੇ ਮੱਥਾ ਨਹੀਂ ਟੇਕਿਆ, ਕਿਉਂਕਿ ਨਕਲੀ ਸੀ ਸਾਰਾ ਕੁਝ, ਝੂਠ ਦੇ ਪੈਰ ਲਾ ਕੇ ਅਸੀਂ ਨਹੀਂ ਚੱਲ ਸਕਦੇ ਪਿਆਰਿਓ। ਗੁਰੂ ਅਰਜਨ ਦੇਵ ਮਹਾਰਾਜ ਨੂੰ ਕੌਣ ਭੁੱਲਿਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਸਨ, ਅੱਜ ਉਹਨਾਂ ਦੀ ਜੈ ਜੈਕਾਰ ਹੋ ਰਹੀ ਆ। ਅਮਰ ਛਕਾਉਣ ਵੇਲੇ ਸਤ ਸੰਗਤ ਜੀ ਕਿਹਾ ਜਾਂਦਾ ਹੈ ਕਿ ਮੀਣਿਆਂ ਨਾਲ ਨਹੀਂ ਵਰਤਣਾ, ਇਹ ਮੀਣੇ ਪਿਰਥੀਏ ਦੀ ਔਲਾਦ ਖੁਸਤ ਉਹਦੀ ਔਲਾਦ ਤੱਕ ਵੀ ਇਹ ਗੱਲ ਅੱਗੇ ਤੱਕ ਚੱਲੀ ਆ ਰਹੀ ਕਿ ਇਹ ਮੀਣੇ ਨੇ, ਇਹਨਾਂ ਨੇ ਗੁਰੂ ਘਰ ਨਾਲ ਧਰੋ ਕਮਾਇਆ, ਇਹ ਸੱਚੇ ਪਾਤਸ਼ਾਹ ਵੇਲੇ ਵੀ ਸਨ ਗਲਤ ਰਾਹ ਦੱਸਣ ਵਾਲੇ। ਤੁਹਾਨੂੰ ਪਤਾ ਹੀ ਆ, 22 ਮੰਜੀਆਂ ਡਾਹ ਕੇ ਜਦੋਂ ਬੈਠੇ ਸੀ ਨੌਵੇਂ ਪਾਤਸ਼ਾਹ ਵੇਲੇ, 22 ਸੀ ਇਕੱਠੇ ਹੀ 22, ਪਰ ਕਿੱਧਰ ਗਏ 22? ਉਹਨਾਂ 22 ਦੇ ਨਾਮ ਪਤਾ ਸਨ, ਧੀਰਮਲ ਤੋਂ ਬਿਨਾਂ, ਧੀਰਮਲ ਤੇ ਇੱਕ ਸੀ ਤੇ ਬਾਕੀ 21 ਕਿਹੜੇ ਸੀ, ਉਹਨਾਂ ਦਾ ਨਾਮ ਹੀ ਨਹੀਂ ਅੱਜ ਅਸੀਂ ਜਾਣਦੇ, ਇੰਨਾ ਹੀ ਕਹਿੰਦੇ ਹਾਂ ਵੀ 22 ਸੀ, 22 ਦਾ ਹੀ ਪਤਾ, ਨਾਮ ਹੀ ਭੁੱਲ ਗਏ ਅਸੀਂ, ਉਹਨਾਂ ਦਾ ਨਾਮ ਨਹੀਂ ਕੋਈ ਜਾਣਦਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕੌਣ ਭੁੱਲਿਆ, ਪਰ ਸੱਚਮੁੱਚ ਉਹ ਜਿਹੜੇ 22 ਸਨ ਉਹ ਇੱਕ ਲੋਥਾ ਹੀ ਸੀ, ਜਿਵੇਂ ਮੱਖਣ ਸ਼ਾਹ ਲਬਾਣੇ ਨੇ ਆਖਿਆ ਸੀ, ਮੱਖਣ ਸ਼ਾਹ ਲਬਾਣੇ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਕੋਲ ਜਦੋਂ ਆਇਆ ਨਾ, ਤਿਆਗ ਕੇ ਸੱਚੇ ਪਾਤਸ਼ਾਹ ਨੂੰ ਆਖਣ ਲੱਗਾ, ਮੈਂ 2 ਮਿੰਟ ਨਿਕਲਿਆ ਵਿੱਚੋਂ ਧਿਆਨ ਲੈਣਾ। ਜਦੋਂ ਮੱਖਣ ਸ਼ਾਹ ਲਬਾਣਾ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਇਆ ਤੇ ਸੱਚੇ ਪਾਤਸ਼ਾਹ ਨੇ ਉਸ ਵੇਲੇ ਪੁੱਛਿਆ ਸੀ, ਕਹਿੰਦੇ ਮੱਖਣ ਸ਼ਾਹ ਦੱਸ ਬਈ। ਕਹਿਣ ਲੱਗਾ ਮਹਾਰਾਜ ਕਿਰਪਾ ਕਰੋ, ਮੇਰਾ ਸੰਸਾਰ ਦੂਰ ਕਰ ਦਿਓ। 22 ਬਾਹਰ ਬੈਠੇ ਸੀ, ਕਹਿੰਦਾ ਮੇਰਾ ਸੰਸਾਰ ਦੂਰ ਕਰੋ, ਮੇਰੇ ਮਨ ਦੀ ਦੱਸੋ। 500 ਮੋਹਰ ਇੰਨੇ ਸੁਖੀ ਸੀ, ਸਾਰਿਆਂ ਨਕਲੀਆਂ ਨੂੰ 5-5 ਚੜ੍ਹਾਈਆਂ ਸੀ। ਕਹਿਣ ਲੱਗਾ ਮਹਾਰਾਜ ਮੇਰੀ ਮਨ ਦੀ ਗੱਲ ਦੱਸੋ, ਮੇਰਾ ਸੰਸਾਰ ਦੂਰ ਕਰੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਵੇਲੇ ਆਖਿਆ, ਕਹਿੰਦੇ ਗੱਲ ਸੁਣ ਸਿੱਖਾ, ਮਾਇਆ ਦੀ ਸਾਨੂੰ ਲੋੜ ਨਹੀਂ, लेकिन माया मंगी बिना तेरा संसार दूर नहीं होना। उत्थे फिर धन गुरु तेग बहादुर साहब ने आख्या सी, कहिंदे गल सुन लै, सुखियां 500 सी ते चढ़ाउना अज 5 ते मखन शाह लबाणा। धन गुरु तेग बहादुर साहब के चरणा च रो रो के कहिंदा सी, कहिंदा महाराज जरा बाहर निकल के वेखो ते सही,
बाई मंजियां डटियां ने, बाई मंजियां डटियां ने, सच्चा गुरु नहीं लभिया, होइयां लोथां डटियां ने, सच्चा गुरु नहीं लभिया, होइयां लोथां
संसार दूर करन वास्ते। गुरमुखो ए सानू बहुता वहम नहीं करना चाहिदा, हल हो जाना आपे, सच अपनी सामने आ जाऊंगा। धन गुरु तेग बहादुर साहब फिर कहिंदे लै जे संसार दूर कराउना ए होऊ फिर, महाराज कहिंदे ने
पंज मोहरां रखियां ने, पंज मोरां रखियां ने, झाती मार मन अपने उदो 500 सुखियां ने, ओ झाती मार मन अपने उदो 500 सुखियां ने, पंज मोरां रखियां ने,
बोलो मोरा रखिया, मैं करा की बार वेखो ते सही। फिर उन्होंने रो रो के आखी,
भाई मंगियां डटियां ने, भाई मंगियां डटियां ने, सच्चा गुरु नहीं लभिया, होइयां लोथां कठियां ने, सच्चा गुरु नहीं लभिया, होइयां